You're with SBS Radio. Find more great stories in your language at sbs.com.au.
SBS.
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 SBS Radio.
ਸਕੂਲਾਂ ਦੀ ਪੜ੍ਹਾਈ ਲਿਖਾਈ ਮਹਿੰਗੀ ਹੋਣ ਕਾਰਨ ਬਹੁਤ ਸਾਰੇ ਬਜ਼ੁਰਗ ਆਪਣੇ ਪੋਤੇ ਪੋਤੀਆਂ ਦੀ ਪੜ੍ਹਾਈ ਦਾ ਖਰਚਾ ਹੁਣ ਆਪ ਚੁੱਕਣ 'ਤੇ ਮਜਬੂਰ ਹੋ ਰਹੇ ਨੇ। ਸਾਲ 2018 ਵਿੱਚ ਜਨਮੇ ਹੋਏ ਕਿਸੇ ਬੱਚੇ ਨੂੰ ਕੱਚੀ ਜਮਾਤ ਤੋਂ ਲੈ ਕੇ 12ਵੀਂ ਦੀ ਪੜ੍ਹਾਈ ਕਰਵਾਉਣ ਵਾਸਤੇ ਨਿੱਜੀ ਸਕੂਲਾਂ ਵਿੱਚ ਤਾਂ ਤਕਰੀਬਨ $500,000 ਤੱਕ ਦਾ ਖਰਚਾ ਆ ਜਾਂਦਾ ਹੈ। ਪਰ ਅੱਜ ਕੱਲ੍ਹ ਜਿਵੇਂ ਜਿਵੇਂ ਉਮਰਾਂ ਲੰਬੀਆਂ ਹੁੰਦੀਆਂ ਜਾ ਰਹੀਆਂ ਨੇ, ਇਸ ਵਾਸਤੇ ਜ਼ਰੂਰੀ ਹੈ ਕਿ ਆਪਣੀ ਆਉਣ ਵਾਲੀ ਜ਼ਿੰਦਗੀ ਵਿੱਚ ਹੋਣ ਵਾਲੇ ਖਰਚਿਆਂ ਨੂੰ ਧਿਆਨ ਦੇ ਵਿੱਚ ਰੱਖਣ ਤੋਂ ਬਾਅਦ ਹੀ ਦੂਜਿਆਂ ਦੀ ਮਦਦ ਕਰਨ ਬਾਰੇ ਸੋਚਣਾ ਚਾਹੀਦਾ ਹੈ। ਜੀ ਹਾਂ, ਪੜ੍ਹਾਈ ਲਿਖਾਈ ਦੌਰਾਨ ਹੋਣ ਵਾਲਾ ਖਰਚ ਆਸਟ੍ਰੇਲੀਆ ਦੇ ਪਰਿਵਾਰਾਂ ਲਈ ਇੱਕ ਵੱਧ ਰਿਹਾ ਚਿੰਤਾ ਵਾਲਾ ਵਿਸ਼ਾ ਹੈ। ਐਡ ਸਟਾਰਟ ਸੰਸਥਾ ਵੱਲੋਂ ਹਾਲ ਵਿੱਚ ਹੀ ਕਰਵਾਏ ਗਏ ਇੱਕ ਸਰਵੇਖਣ ਦੌਰਾਨ ਇਹ ਪਤਾ ਚੱਲਿਆ ਹੈ ਕਿ ਨਿੱਜੀ ਸਕੂਲਾਂ ਵਿੱਚ ਇਸ ਸਮੇਂ ਪੜ੍ਹ ਰਹੇ ਵਿਦਿਆਰਥੀਆਂ ਵਿੱਚੋਂ ਸਿਰਫ ਅੱਧਿਆਂ ਦੇ ਮਾਪੇ ਹੀ ਉਹਨਾਂ ਦੀ ਪੜ੍ਹਾਈ ਦਾ ਖਰਚ ਚੁੱਕ ਸਕਣ ਦੇ ਸਮਰੱਥ ਹਨ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ 2016 ਵਿਚਲੇ ਅੰਕੜਿਆਂ ਅਨੁਸਾਰ ਪਿਛਲੇ 6 ਸਾਲਾਂ ਦੌਰਾਨ ਪੜ੍ਹਾਈ ਲਿਖਾਈ ਵਿੱਚ ਹੋਣ ਵਾਲੇ ਖਰਚੇ 44% ਤੱਕ ਵਧੇ ਹਨ। ਇਸ ਲਈ ਹੁਣ ਬਹੁਤ ਸਾਰੇ ਬਜ਼ੁਰਗ ਆਪਣੇ ਬੱਚਿਆਂ ਨੂੰ ਉਹਨਾਂ ਦੇ ਅੱਗੋਂ ਬੱਚਿਆਂ ਦੀ ਪੜ੍ਹਾਈ ਦੇ ਖਰਚ ਵਾਸਤੇ ਮਦਦ ਪ੍ਰਦਾਨ ਕਰ ਰਹੇ ਹਨ ਤਾਂ ਕਿ ਉਹਨਾਂ ਦਾ ਬੋਝ ਕੁਝ ਹੱਦ ਤੱਕ ਘੱਟ ਕੀਤਾ ਜਾ ਸਕੇ।
We found with members between the ages of 25 and 34 that 37% found that the cost of children's education was an extreme concern. So, and that rose as you got older. So the next age group between 35 and 44, that was 44%. So clearly there is a stress there. There is a challenge there. And so putting that into perspective, the pressure on young families is very high, and that is likely to be driving people, grandparents, etc., to try and help.
BT ਫਾਈਨੈਂਸ਼ੀਅਲ ਗਰੁੱਪ ਦੇ ਲਿਟਰੇਸੀ ਐਂਡ ਐਡਵੋਕੇਸੀ ਵਿਭਾਗ ਦੇ ਮੁਖੀ ਬ੍ਰਾਇਨ ਐਸ਼ੈਂਡਨ ਕਹਿੰਦੇ ਹਨ ਕਿ ਜ਼ਿਆਦਾਤਰ ਬਜ਼ੁਰਗ ਇਸ ਸਮੇਂ ਆਪਣੇ ਪੋਤੇ ਪੋਤੀਆਂ ਦੀ ਪੜ੍ਹਾਈ ਦੇ ਖਰਚ ਵਾਸਤੇ ਪੈਸੇ ਦੇ ਰਹੇ ਨੇ, ਨਾ ਕਿ ਉਹ ਆਪਣੀ ਇਹ ਇਕੱਠੀ ਕੀਤੀ ਹੋਈ ਰਾਸ਼ੀ ਮੌਤ ਉਪਰੰਤ ਉਹਨਾਂ ਵਾਸਤੇ ਛੱਡਣ ਦੇ ਹਾਮੀ ਹਨ।
If you were to leave it behind as part of a will, as part of an estate, there is always the risk that it can be challenged. And so the money, it could end up, number one, going to somebody else that you didn't want the money to go to, or it could be used for a completely different purpose. And there are also some potential tax considerations coming through. So maybe not as much money will be left behind as what you originally thought would be the case.
Ashendan kehnde han ke beshak grandparents apne super wale paise bonds ja jama kiti hoi poonji vichon padhai layi kharcha de rahe han, par sawal eh vi paida hunda hai ke pote potiyan di padhai likhai da kinna ku bojh ohna nu chukna chahida hai। Ate naal hi ik hor dhyan den yog gal eh vi hai ke sarkar ne vi tohfe vajon ditti jaan wali rashi layi kujh kanoon nirdharit kite hoye ne।
If you're in receipt of, for example, the age pension from the government, there are gifting rules that come into play. Now, it doesn't mean that you can't give them that money, but what it does mean is if you exceed the limits, which is generally it's $10,000 per year, or it's $30,000 within a 5-year period, if you give more than that money away, then that excessive amount, whilst you don't have it, it's still deemed to be an asset of yours, and it's an asset of yours for a 5-year period. And what that means is Centrelink will take it into consideration in working out what the level of age pension is that you can get.
ਤੇ ਇਸੇ ਤਰ੍ਹਾਂ ਇੰਡਸਟਰੀ ਸੁਪਰਫੰਡ ਰੈਸਟ ਵੱਲੋਂ ਕਰਵਾਏ ਗਏ ਇੱਕ ਹੋਰ ਸਰਵੇਖਣ ਵਿੱਚ ਵੀ ਪਤਾ ਚੱਲਿਆ ਹੈ ਕਿ ਆਸਟ੍ਰੇਲੀਆ ਦੇ ਇੱਕ ਤਿਹਾਈ ਸੇਵਾ ਮੁਕਤ ਬਜ਼ੁਰਗ ਆਪਣੇ ਗ੍ਰੈਂਡ ਚਿਲਡਰਨਸ ਦੀ ਪੜ੍ਹਾਈ ਦਾ ਖਰਚ ਚੁੱਕਣ ਦੀ ਤਿਆਰੀ ਕਰ ਰਹੇ ਨੇ। ਇਸ ਸੰਸਥਾ ਦੇ ਜੇਸਨ ਮਾਰੀ ਇਹ ਵੀ ਚੇਤਾਵਨੀ ਵਜੋਂ ਯਾਦ ਦਿਵਾਉਂਦੇ ਹਨ ਕਿ ਆਖਰਕਾਰ ਇਹ ਸੁਪਰ ਫੰਡ ਵਾਲੀ ਰਾਸ਼ੀ ਦਾ ਅਸਲ ਮਕਸਦ ਸੇਵਾ ਮੁਕਤੀ ਤੋਂ ਬਾਅਦ ਤੁਹਾਡੀ ਆਪਣੀ ਚੰਗੀ ਜ਼ਿੰਦਗੀ ਵਾਲੇ ਖਰਚੇ ਨੂੰ ਪੂਰਾ ਕਰਨਾ ਹੁੰਦਾ ਹੈ।
There is tax implications. You know, there are certain products like investment bonds or insurance bonds, which have different tax structures, and they have implications and they need to be considered. So, you know, considering how the education costs can be funded long term, recognizing that there is going to be various other implications on, you know, including potentially your health and being able to make sure that you're not making a commitment that you can't endure for the long term. And if you're looking at putting money into investment bonds or other structures, who has control of that over the duration?
ਮੈਲਬਨ ਵਿਚਲੇ ਸਮਾਜ ਸੁਧਾਰਕ ਅਨੂ ਕ੍ਰਿਸ਼ਨਨ ਕਹਿੰਦੇ ਹਨ ਕਿ ਆਪਣੇ ਪੋਤੇ ਪੋਤੀਆਂ ਦੀ ਨਿੱਜੀ ਸਕੂਲਾਂ ਵਿਚਲੀ ਪੜ੍ਹਾਈ ਲਿਖਾਈ ਦਾ ਖਰਚ ਚੁੱਕਣਾ ਹਰੇਕ ਇਨਸਾਨ ਦੇ ਵੱਸ ਦਾ ਰੋਗ ਨਹੀਂ ਹੈ, ਪਰ ਇਸ ਦੇ ਬਾਵਜੂਦ ਵੀ ਕਈ ਬਜ਼ੁਰਗ ਆਪਣੇ ਪੋਤੇ ਪੋਤੀਆਂ ਦੇ ਉਜਲੇ ਭਵਿੱਖ ਵਾਸਤੇ ਆਪਣੀ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਕੁਰਬਾਨ ਕਰਨ ਲਈ ਤਿਆਰ ਹੁੰਦੇ ਨੇ, ਜਦਕਿ ਕਈ ਹੋਰ ਆਪਣੇ ਸਮੇਂ ਅਤੇ ਹੋਰ ਮੰਤਵਾਂ ਰਾਹੀਂ ਵੀ ਢੁਕਵੀਂ ਮਦਦ ਪ੍ਰਦਾਨ ਕਰਦੇ ਨੇ।
I think there's a perception of exclusivity in private schools within migrant communities, and they want their children to make good long-term connections, to build their networks, which the perception is that happens through private schools, which is why a lot of them end up either sending their children to a lot of tuition and coaching classes so the children will crack the private school exams for scholarship and do it. And one of the parents actually told me that the grandparents paid for the children's coaching to get a scholarship onto private school because that was more affordable than paying for 5 years of private school fees.
ਗੈਰ ਅੰਗਰੇਜ਼ੀ ਬੋਲਣ ਵਾਲੇ ਜ਼ਿਆਦਾਤਰ 65 ਸਾਲਾਂ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਜਵਾਨ ਹੋ ਚੁੱਕੇ ਬੱਚੇ ਵੀ ਉਹਨਾਂ ਦੇ ਵਿੱਤੀ ਮਾਮਲਿਆਂ ਦੀ ਦੇਖਰੇਖ ਕਰਦੇ ਹਨ। ਸਾਂਝੇ ਘਰਾਂ ਵਿੱਚ ਰਹਿਣ ਵਾਲੇ ਕਾਫੀ ਸਾਰੇ ਬਜ਼ੁਰਗਾਂ ਨੂੰ ਉਹਨਾਂ ਦੇ ਪੋਤਿਆਂ ਦੀ ਪੜ੍ਹਾਈ ਦਾ ਖਰਚ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਕ੍ਰਿਸ਼ਨਨ ਅਜਿਹੇ ਬਜ਼ੁਰਗਾਂ ਨੂੰ ਚੇਤਾਵਨੀ ਭਰੀ ਸਲਾਹ ਦਿੰਦੇ ਹੋਏ ਕਹਿੰਦੇ ਹਨ ਕਿ ਕਿਸੇ ਵੀ ਤਰ੍ਹਾਂ ਦੀ ਮਾਲੀ ਮਦਦ ਕਰਨ ਤੋਂ ਪਹਿਲਾਂ ਆਪਣੀ ਆਉਣ ਵਾਲੀ ਜ਼ਿੰਦਗੀ ਵਾਲੇ ਖਰਚਿਆਂ ਉੱਤੇ ਗੌਰ ਕਰ ਲੈਣਾ ਜ਼ਰੂਰੀ ਹੁੰਦਾ ਹੈ।
And before they know it, if they've got 2 or 3 grandkids, it adds up to quite a bit. And then they're pretty much subsidizing all of that because in their minds, the children have to look after them. And if I'm paying for something, then I'm doing it because it's my duty, because it's something that I want to do. Even if they are putting themselves at a financial hardship or at a financially negative position, leaving themselves vulnerable to being taken advantage of.
ਆਸਟ੍ਰੇਲੀਆ ਵਿੱਚ ਬਜ਼ੁਰਗਾਂ ਨਾਲ ਹੋਣ ਵਾਲੇ ਧੱਕਿਆਂ ਵਿੱਚੋਂ ਵਿੱਤੀ ਤੌਰ 'ਤੇ ਕੀਤਾ ਜਾਣ ਵਾਲਾ ਧੱਕਾ ਸਭ ਤੋਂ ਜ਼ਿਆਦਾ ਰਿਕਾਰਡ ਕੀਤਾ ਜਾ ਰਿਹਾ ਹੈ, ਅਤੇ ਕ੍ਰਿਸ਼ਨਨ ਜੋ ਕਿ ਮੈਲਬਨ ਵਿਚਲੇ ਭਾਰਤੀ ਭਾਈਚਾਰੇ ਦੇ ਬਜ਼ੁਰਗਾਂ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਹਨ, ਕਹਿੰਦੇ ਹਨ ਕਿ ਕਈ ਵਾਰ ਤਾਂ ਇਸ ਹੋ ਰਹੇ ਧੱਕੇ ਦਾ ਉਹਨਾਂ ਨੂੰ ਅਹਿਸਾਸ ਤੱਕ ਵੀ ਨਹੀਂ ਹੁੰਦਾ। ਇਸ ਲਈ ਉਹ ਸਲਾਹ ਵਜੋਂ ਕਹਿੰਦੇ ਹਨ ਕਿ ਆਪਣੇ ਭਾਈਚਾਰੇ ਵਿਚਲੇ ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਰਾਬਤਾ ਬਣਾ ਕੇ ਹੀ ਉਹਨਾਂ ਦੀ ਸਲਾਹ ਲੈਣ ਤੋਂ ਬਾਅਦ ਹੀ ਕਿਸੇ ਲੰਬੇ ਸਮੇਂ ਤੱਕ ਚੱਲਣ ਵਾਲੀ ਠੋਸ ਕਿਸਮ ਦੀ ਕਮਿਟਮੈਂਟ ਕਰਨੀ ਠੀਕ ਰਹਿੰਦੀ ਹੈ।
So they need to start having some of those conversations with their children and not be shy of or be afraid of asking those questions of their children. Like, okay, you want me to pay $1,000 every month, but what is that for and how long do I have to pay that for? And understand that if it's $1,000 here that's coming out of their savings every month, then in 4 years' time, it's close to $50,000-$60,000 that's going to be gone. So they need to understand the implications of some of that and make decisions from a completely informed perspective.
ਇਸੇ ਤਰ੍ਹਾਂ ਹੀ ਬ੍ਰਾਇਨ ਅਸ਼ੈਂਡਨ ਵੀ ਆਖਦੇ ਹਨ ਕਿ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਲਈ ਪ੍ਰਣ ਕਰਨ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਸਾਰੀਆਂ ਉਮੀਦਾਂ ਦਾ ਚੰਗੀ ਤਰ੍ਹਾਂ ਨਾਲ ਮੁਲਾਂਕਣ ਕਰ ਲੈਣਾ ਲਾਹੇਵੰਦ ਰਹਿੰਦਾ ਹੈ।
Whilst helping out, you know, is a really noble thing that you might want to do, just be aware that as the grandparents, are you setting yourself up that there's going to be a greater expectation that you'll do it for more people than you were thinking you were going to do it for.
So, dosto, chalde program de duran, tusi bhi saanj pa sakde ho, 042-992-6312 de utte message karde hoye dass sakde ho ke buzurgan nu apne pote potiyan di padhai likhai vaste kinna ku kharch karna chahida hai. SBS ਦੀ ਐਮੀ ਚਿਆਨਯੂ ਵਾਂਗ ਵੱਲੋਂ ਇਕੱਤਰ ਕੀਤੀ ਹੋਈ ਇਹ ਜਾਣਕਾਰੀ ਪੰਜਾਬੀ ਵਿੱਚ ਤੁਹਾਡੇ ਲਈ ਪੇਸ਼ ਕੀਤੀ ਐਮਪੀ ਸਿੰਘ ਨੇ।
SBS ਰੇਡੀਓ
Hear more stories in your language by visiting sbs.com.au.